ਵਿਹਲੇ ਲੋਕ ਹੁਣ ਐਵੇਂ ਲੜੀ ਜਾਣਗੇ, ਟੀਵੀ ਦੇ ਤਾ ਫਿਰ ਟੀਵੀ ਦੇਖੀ ਜਾਓ ਸਾਰਾ ਦਿਨ ਬੈਠ ਕੇ, ਐਵੇਂ ਲੜੀ ਜਾਓਗੇ ਖਾਮ ਖਾ ਕਹਿੰਦੇ ਬਾਣੀ ਤਾਂ ਤੁਸੀਂ ਪੜ੍ਹਨੀ ਨਹੀਂ, ਇਹ ਨਾਲ ਤਾਂ ਕਹਿੰਦੇ ਫਿਰ ਚੰਗਾ ਟੀਵੀ ਦੇਖੀ ਜਾਵੇ, ਨਿੰਦਾ ਚੁਗਲੀ ਤੋਂ ਤਾਂ ਬਚੋਗੇ, ਕਲਯੁਗ ਵਿੱਚ ਇਹ ਦੇਤਾ ਬੈਠੇ ਰਹੋ ਅਖਬਾਰ ਪੜ੍ਹੀ ਜਾਓ ਸਾਰਾ ਦਿਨ, ਕਿਉਂ ਬਾਣੀ ਪੜ੍ਹਨ ਨੂੰ ਤਾਂ ਮਨ ਲੱਗਦਾ ਨਹੀਂ, ਘੰਟੇ ਘੰਟੇ ਦੇ ਸੀਰੀਅਲ ਦੇਖਦੇ ਨੇ ਬੈਠ ਕੇ, ਪਤਾ ਹੀ ਨਹੀਂ ਲੱਗਦਾ ਇੱਕ ਘੰਟੇ ਦਾ ਕਿਹੜੇ ਵੇਲੇ ਲੰਘ ਗਿਆ, ਅਤੇ ਪਾਠ ਕਰਦੇ ਹਾਂ ਬਾਸੀਆਂ ਮਾਰਨਗੇ ਪੁੱਠੇ ਹੋ ਡਿੱਗਦੇ ਨੇ, ਪੇਟ ਦਰਦ ਹੁੰਦਾ ਕਿਤੇ ਸਿਰ ਦਰਦ ਹੁੰਦਾ, ਕਹਿੰਦੇ ਕਿੱਥੇ ਫਸਾ ਤੇ ਮਹਾਰਾਜ ਨੇ ਪੰਜ ਬਾਣੀਆਂ ਬਹੁਤੀਆਂ। ਜਪਜੀ ਸਾਹਿਬ ਆਨੰਦ ਸਾਹਿਬ ਬੜਾ ਸੀ ਜਾਂ ਜਪਜੀ ਸਾਹਿਬ ਇਕੱਲੇ ਹੀ ਪੜ੍ਹ ਲੈਂਦੇ, ਕਈ ਤਾਂ ਕਹਿੰਦੇ ਪੰਜ ਪੌੜੀਆਂ ਹੀ ਜਪਜੀ ਸਾਹਿਬ ਦੀਆਂ ਬਹੁਤ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਕਈ ਤਾਂ ਭੁੱਖ ਮੰਗ ਕੇ ਲੈਂਦੇ ਨੇ, ਕਈ ਭੁੱਖੇ ਰਹਿੰਦੇ ਵੀ ਨੇ, ਕਈ ਅਕਾਲ ਪੁਰਖ ਤੋਂ ਇਹੀ ਮੰਗਦੇ ਨੇ, ਕਈ ਦੁੱਖ ਮੰਗਦੇ ਨੇ ਐਸਾ ਕਿ ਐਸਾ ਦੁੱਖ ਦਿਓ ਜਿਹਦੇ ਕਰਕੇ ਉਹ ਦਾਰੂ ਰੂਪ ਹੋ ਜਾਵੇ। ਕਈ ਅਕਾਲ ਪੁਰਖ ਤੋਂ ਭੁੱਖ ਮੰਗਦੇ ਨੇ ਕਿ ਇਹ ਨਾਮ ਦੀ ਭੁੱਖ ਹੋਰ ਦਿਓ ਸੱਚੇ ਪਾਤਸ਼ਾਹ, ਨਾਮ ਦੀ ਭੁੱਖ ਮੇਰੀ ਹੋਰ ਵੱਧ ਜਾਵੇ। ਇਹ ਇਕੱਲੀ ਇੱਕ ਦੁੱਖ ਭੁੱਖ ਤੇ ਨਾ ਖੜ ਜਾਣਾ ਆਪਾਂ ਨੇ ਕਿ ਪੰਗਤੀ ਪੜ੍ਹ ਕੇ ਅੱਗੇ ਲੰਘੇ ਵੀ ਦੁੱਖ ਭੁੱਖ ਸਦ ਮਾਰ। ਅਸੀਂ ਵੀ ਵਾਹਿਗੁਰੂ ਤੋਂ ਮੰਗੀਏ ਕਿ ਮਹਾਰਾਜ ਸਾਨੂੰ ਵੀ ਕਿਰਪਾ ਕਰੋ, ਦੁੱਖ ਦਿਓ, ਕਿਹੜਾ ਅੰਮ੍ਰਿਤ ਵੇਲੇ ਉੱਠਣ ਦਾ ਮਿੱਠਾ ਦੁੱਖ ਦਿਓ, ਉਹ ਸਾਡਾ ਦੁੱਖ ਹੈ। ਭਾਵੇਂ ਦੁੱਖ ਲੱਗਦਾ ਉਦੋਂ, ਉੱਠਣਾ ਬਹੁਤ ਔਖਾ ਹੈ, ਪਿੰਡੇ ਤੇ ਪਾਣੀ ਪਾਉਣਾ ਬੜਾ ਔਖਾ ਹੈ, ਫਿਰ ਬੈਠਣਾ ਉਦੋਂ ਨੀਂਦ ਆਉਂਦੀ ਹੁੰਦੀ ਹੈ, ਬੜਾ ਦੁੱਖ ਕਈ ਵਾਰ ਹੁੰਦਾ ਵੀ ਸੌਂ ਜਾਈਏ ਕੀ ਕਰਨਾ। ਪਰ ਮਹਾਰਾਜ ਕਹਿੰਦੇ ਉਹੀ ਤਾਂ ਤੇਰੇ ਦੁੱਖ ਨੇ ਦਾਰੂ ਬਣਨਾ, ਫਿਰ ਭੁੱਖੇ ਰਹਿ ਕੇ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਪਾਠ ਕਰਨਾ, ਨਿਤਨੇਮ ਕਰਕੇ ਹੀ ਜਲ ਪਾਣੀ ਛਕਣਾ। ਕਈ ਤਾਂ ਇਹ ਵੀ ਮੰਗਦੇ ਨੇ ਕਿ ਮਹਾਰਾਜ ਐਵੇਂ ਸਵੇਰੇ ਉੱਠਦੇ ਹੀ ਨਾ ਭੁੱਖ ਲੱਗ ਜੇ ਕਿਤੇ, ਇਉਂ ਵੀ ਮੰਗਦੇ ਨੇ। ਸਦ ਮਾਰ, ਮਾਰ ਇਹ ਜਿਹੜੇ ਨਾ ਕਾਮ ਕਰੋ ਲੋਭ ਮੋਹੰਕਾਰ ਦਾ ਨਾਂ ਹੈ ਮਾਰ, ਇਹ ਗੁਰਬਾਣੀ ਵਿੱਚ ਕਈ ਜਗ੍ਹਾ ਆਇਆ। ਮਾਰ ਨਾਮ ਜ਼ਹਿਰ ਦਾ ਹੈ, ਮਾਰ ਨਾਮ ਕਾਮ ਕਰੋ ਲੋਭ ਮੋਹੰਕਾਰ ਦਾ ਹੈ। ਉਹ ਸਦਾ ਵਾਸਤੇ ਹੀ ਕਾਮ ਕਰੋ ਲੋਭ ਮੋਹੰਕਾਰ ਨੂੰ ਮਾਰ ਲੈਂਦੇ ਨੇ। ਇਹ ਪੇ ਦਾਤ ਤੇਰੀ ਦਾਤਾਰ, ਇਹ ਜਿਹੜਾ ਕਿਸੇ ਨੂੰ ਦੁੱਖ ਮਿਲਣਾ, ਕਿਸੇ ਨੂੰ ਭੁੱਖ ਮਿਲਣਾ, ਸਦਾ ਹੀ ਕਈਆਂ ਨੂੰ ਸਦ ਮਾਰ, ਕਈਆਂ ਨੂੰ ਮਾਰ ਹੀ ਪਈ ਜਾਂਦੀ। ਜਾਂ ਚੋਰੀਆਂ ਕਰਦੇ ਜਿਹੜੇ ਰੋਜ਼ ਗਲਤੀਆਂ ਕਰਦੇ, ਉਹਨਾਂ ਨੂੰ ਕੁੱਟ ਹੀ ਪੈਂਦੀ ਰਹਿੰਦੀ ਹੈ, ਜੇਬ ਕਤਰਿਆਂ ਨੂੰ ਕੁਟਾਪਾ ਚੜ੍ਹਦਾ ਹੀ ਰਹਿੰਦਾ ਕਿਤੇ ਨਾ ਕਿਤੇ, ਪੁਲਿਸ ਮਾਰਦੀ ਆ ਕਦੇ ਬੰਦੇ ਮਾਰਦੇ, ਉਹੀ ਕੁੱਟ ਖਾ ਲੈਂਦੇ ਤੁਰੇ ਜਾਂਦੇ। ਉਹ ਜਿਵੇਂ ਬਚਪਨ ਚ ਪੜ੍ਹਦੇ ਹੁੰਦੇ ਸੀ ਕਿਤਾਬ ਚ, ਉਹ ਕਹਿੰਦੇ ਉਹ ਤੂੰ ਇਹ ਆਹ ਗੱਲ ਕਿਉਂ ਕਹਿੰਦਾ, ਨਵੀਂ ਜੁੱਤੀ ਸੀ ਚੂ ਚੂ ਕਰਦੀ ਵਾਲੀ ਜਿਹੜੀ ਕਵਿਤਾ ਹੁੰਦੀ ਸੀ ਪਹਿਲਾਂ, ਉਹ ਕਹਿੰਦੇ ਤੂੰ ਆਹ ਨਹੀਂ ਕਹਿਣਾ, ਤੂੰ ਆਹ ਕਹੀ। ਉਹ ਕਹਿੰਦੇ ਚੋਰ ਕਹਿੰਦੇ ਐਵੇਂ ਸਾਨੂੰ ਫਸਾਏਗਾ, ਲਿਆਈ ਜਾਓ ਤੇ ਰੱਖੀ ਜਾਓ, ਇਉਂ ਕਹਿ। ਉਹ ਜਾਂਦਾ ਹੋਇਆ ਗਾਉਂਦਾ ਲਿਆਈ ਜਾਓ ਰੱਖੀ ਜਾਓ ਲਿਆ। ਅੱਗੇ ਰਾਜਾ ਮਰਿਆ ਹੋਇਆ ਸੀ, ਉਹਨਾਂ ਨੇ ਅਰਥੀ ਲਿਆ ਕੇ ਰੱਖੀ ਸੀਗੀ ਸ਼ਮਸ਼ਾਨਾਂ ਦੇ ਵਿੱਚ, ਉਹ ਕਹਿੰਦਾ ਲਿਆਈ ਜਾਓ ਰੱਖੀ ਜਾਓ। ਕਹਿੰਦਾ ਇਹ ਦੱਸ, ਇੱਕ ਬੰਦਾ ਮਰ ਗਿਆ, ਰਾਜਾ ਮਰ ਗਿਆ, ਇਹ ਕਹਿੰਦਾ ਲਿਆਈ ਜਾਓ ਰੱਖੀ। ਉਹਨਾਂ ਨੇ ਫੇਰ ਕੁੱਟਿਆ ਫੜ ਕੇ। ਉਹ ਕਹਿੰਦੇ ਇਹ ਨਹੀਂ ਕਹਿਣਾ, ਇਹ ਤੂੰ ਕਹਿ ਚੰਗਾ ਹੋਇਆ ਚੰਗਾ ਹੋਇਆ, ਜਾਂ ਇਹ ਕਹਿ ਮਾੜਾ ਹੋਇਆ ਮਾੜਾ ਹੋਇਆ। ਅੱਗੇ ਕਿਤੇ ਬਰਾਤ ਆਉਂਦੀ ਸੀ, ਉਹ ਕੋਲ ਖੜ ਕੇ ਕਹਿੰਦਾ ਮਾੜਾ ਹੋਇਆ ਮਾੜਾ, ਉਹਨਾਂ ਨੇ ਕੁੱਟਿਆ ਫੜ ਕੇ। ਉਹ ਐਂ ਕਿਉਂ ਬੋਲਦਾ ਤੂੰ? ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਕਈਆਂ ਨੂੰ ਕੁੱਟ ਖਾਣ ਦੀ ਆਦਤ ਹੀ ਹੁੰਦੀ, ਬਸ ਉਹ ਕੁੱਟ ਹੀ ਖਾਈ ਜਾਂਦੇ ਨੇ। ਇਹ ਪੇ ਦਾਤ ਤੇਰੀ ਦਾਤਾਰ, ਹੇ ਦਾਤਾਰ ਇਹ ਵੀ ਤੇਰੀ ਦਾਤ ਹੈ। ਕਿਸੇ ਨੂੰ ਦੁੱਖ ਦੇ ਤਾ, ਕਿਸੇ ਨੂੰ ਭੁੱਖ ਦੇ ਤੀ, ਕਿਸੇ ਨੂੰ ਕੁੱਟ ਹੀ ਪਈ ਜਾਂਦੀ ਹੈ ਸਾਰਾ ਦਿਨ, ਤੇ ਕਈਆਂ ਨੂੰ ਦੁੱਖ ਦਾਰੂ ਦੇ ਤਾ, ਕਈਆਂ ਨੂੰ ਭੁੱਖ ਦੇ ਤੀ ਨਾਮ ਦੀ, ਜੇ ਤਾਂ ਰੋਟੀਆਂ ਦੀ ਭੁੱਖ ਦੇਣੀ ਹੈ ਫਿਰ ਤਾਂ ਨਾ ਲਿਓ। ਮਹਾਰਾਜ ਤੋਂ ਜਦੋਂ ਮੰਗੋ ਸੱਚੇ ਨਾਮ ਕੀ ਲੱਗੈ ਭੂਖ, ਮਹਾਰਾਜ ਮੇਰੇ ਅੰਦਰ ਭੁੱਖ ਜਗਾਓ ਨਾਮ ਦੀ, ਮੈਂ ਵੀ ਫਿਰ ਜਦ ਭੁੱਖ ਲੱਗਦੀ ਤਾਂ ਬੰਦਾ ਕਹਿੰਦਾ ਹਾਏ ਰੋਟੀ ਦਿਓ ਜਲਦੀ ਕਰੋ, ਮੈਂ ਮਰ ਗਿਆ ਭੁੱਖਾ ਮਰ ਗਿਆ ਮੈਂ। ਮਹਾਰਾਜ ਜੀ ਰੋਟੀ ਦੀ ਭੁੱਖ ਤਾਂ ਨਾ ਲੱਗੇ, ਨਾਮ ਦੀ ਭੁੱਖ ਲੱਗੇ, ਜਿਸ ਕਰਕੇ ਸਾਡੇ ਮੂੰਹ ਚੋਂ ਆਪ ਮੁਹਾਰੇ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਭੁੱਖ ਲੱਗਦੀ ਮਾਇਆ ਦੀ, ਆਈਆਂ ਤਾਂ ਮਾਇਆ ਕਮਾਉਂਦੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਿਉਂਕਿ ਇਹਦੀ ਭੁੱਖ ਲੱਗਦੀ, ਭੁੱਖ ਲੱਗਦੀ ਅੱਖਾਂ ਨੂੰ, ਮੈਂ ਹੋਰ ਦੇਖਾਂ ਮੈਂ ਹੋਰ ਦੇਖਾਂ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਮਹਾਰਾਜ ਕਿਰਪਾ ਕਰੋ, ਭੁੱਖ ਲੱਗੇ ਤਾਂ ਤੇਰੀ ਲੱਗੇ, ਅੱਖਾਂ ਨੂੰ ਲੱਗੇ ਤੇਰੇ ਦਰਸ਼ਨਾਂ ਦੀ ਭੁੱਖ, ਕੰਨਾਂ ਨੂੰ ਲੱਗੇ ਬਾਣੀ ਸੁਣਨ ਦੀ ਭੁੱਖ, ਜ਼ਬਾਨ ਨੂੰ ਭੁੱਖ ਲੱਗੇ ਤਾਂ ਲੱਗੇ, ਪਿਆਸ ਲੱਗੇ ਤਾਂ ਨਾਮ ਦੀ। ਇਸ ਤਰ੍ਹਾਂ ਮਹਾਰਾਜ ਤੋਂ ਮੰਗ ਕੇ ਲੈਣਾ, ਬੰਦ ਖਲਾਸੀ ਭਾਣੇ ਹੋਏ। ਅਕਾਲ ਪੁਰਖ ਦੇ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਹੀ ਬੰਦਾ ਬੰਦੀ ਵਿੱਚ ਪੈਂਦਾ ਤੇ ਬੰਦੀ ਵਿੱਚੋਂ ਖਲਾਸੀ ਵੀ ਉਹਦੇ ਹੁਕਮ ਦੇ ਵਿੱਚ ਹੀ ਹੁੰਦੀ। ਜਦੋਂ ਕਿਸੇ ਨੂੰ ਕੱਢਣਾ, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਆਪਣੇ ਭਾਣੇ ਦੇ ਅੰਦਰ ਹੀ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰ। ਬੰਦ ਖਲਾਸੀ ਉਹਦੇ ਹੁਕਮ ਦੇ ਵਿੱਚ ਹੈ ਸਾਰੀ। ਇਹ ਬੰਦ ਖਲਾਸੀ ਅੱਖਰ ਸਾਰਿਆਂ ਥਾਂ ਲੱਗ ਜਾਂਦਾ ਹੈ। ਜਪਜੀ ਸਾਹਿਬ ਦੇ ਅੰਦਰ ਅੰਦਰ ਬੜਾ ਕੁਛ ਹੈ, ਬਸ ਪੜ੍ਹਨ ਨਾਲ ਹੀ ਪਤਾ ਲੱਗੇਗਾ। ਆਹ ਜਿਹੜਾ ਬੰਦ ਖਲਾਸੀ ਅੱਖਰ ਹੈ, ਇਹਦਾ ਇੰਨਾ ਵਿਸਥਾਰ ਹੈ ਕੋਈ ਅੰਤ ਨਹੀਂ। ਜਿੱਥੇ ਵੀ ਕਦੇ ਤੁਹਾਨੂੰ ਬੰਦੀ ਪੈ ਜੇ, ਉੱਥੋਂ ਖਲਾਸੀ ਇਸੇ ਸ਼ਬਦ ਨੇ ਕਰਨੀ, ਇਸ ਜਪਜੀ ਸਾਹਿਬ ਦੇ ਪਾਠ ਨੇ ਕਰਨੀ। ਚਾਹੇ ਉਹ ਕੈਦ ਦਾ ਬੰਧਨ ਹੈ, ਚਾਹੇ ਉਹ ਵਿਸ਼ਿਆਂ ਦੀ ਬੰਦ ਖਲਾਸੀ ਕਰਾਉਣੀ ਹੈ, ਚਾਹੇ ਉਹ ਮਾਇਆ ਤੋਂ ਬੰਦ ਖਲਾਸੀ ਕਰਾਉਣੀ ਹੈ, ਜਿੱਥੋਂ ਮਰਜ਼ੀ ਬੰਦ ਖਲਾਸੀ ਕਰਾ ਲਓ, ਇਸੇ ਪੌੜੀ ਨਹੀਂ ਕਰ ਦੇਣੀ ਹੈ। ਪਰ ਆਪਾਂ ਪੜ੍ਹਦੇ ਨਹੀਂ ਨਾ। ਇੱਕ ਜਪਜੀ ਸਾਹਿਬ ਰੋ ਰੋ ਕੇ ਪੜ੍ਹਨ ਵੀ ਬੜਾ ਮੁਸ਼ਕਲ ਪੂਰਾ ਹੋਇਆ। ਪੰਜ ਜਾਂ ਦਸ ਪਾਠ ਕਹੇ ਨੇ, ਇੰਨੇ ਪਾਠ ਕੀ ਕਰਨੇ ਨੇ? ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ, ਵੱਧ ਤੋਂ ਵੱਧ ਜਿੰਨੇ ਵੀ ਹੋ ਜਾਣ ਜਪਜੀ ਸਾਹਿਬ ਦੇ ਪਾਠ, ਉਨੇ ਹੀ ਕਰੋ, ਪਿਆਰ ਨਾਲ ਹੌਲੀ ਹੌਲੀ ਕਰੀ ਜਾਓ। ਸਤਿਗੁਰੂ ਮਹਾਰਾਜ ਕਹਿੰਦੇ ਬੰਦ ਖਲਾਸੀ ਉਹਦੇ ਹੁਕਮ ਵਿੱਚ ਹੀ ਹੋ ਜਾਣੀ, ਜੰਮਣ ਮਰਨਾ ਤੇਰਾ ਕੱਟਿਆ ਜਾਣਾ, ਜੰਮਣ ਮਰਨ ਤੱਕ ਕੱਟ ਦਿੰਦੇ ਨੇ। ਇੰਨੀਆਂ ਦਾਤਾਂ ਨੇ ਇਸ ਬੰਦ ਖਲਾਸੀ ਅੱਖਰ ਦੇ ਅੰਦਰ, ਕੋਈ ਗਿਣਤੀ ਨਹੀਂ ਹੈ, ਬਸ ਇਹ ਸਮਝ ਲਓ। ਸਤਿਗੁਰੂ ਮਹਾਰਾਜ ਸਾਰੇ ਪਾਸਿਓਂ ਹੀ ਬੰਦ ਖਲਾਸੀ ਕਰ ਦਿੰਦੇ ਨੇ, ਇੰਨੇ ਅੱਖਰ ਵਿੱਚ ਹੀ। ਚਾਹੇ ਕੋਈ ਵੀ ਕੰਮ ਹੋਵੇ, ਜੇ ਉਹਦੇ ਵਿੱਚ ਬੰਦ ਪੈ ਜਾਵੇ ਤਾਂ ਸਤਿਗੁਰੂ ਕਿਰਪਾ ਕਰਦੇ ਖਲਾਸੀ ਕਰ ਦਿੰਦੇ ਨੇ। ਬਸ ਇੰਨੀ ਗੱਲ ਹੈ ਵੀ ਹਰ ਗੱਲ ਵਿੱਚ ਹੀ ਬੰਦ ਖਲਾਸੀ ਅੱਖਰ ਆ ਜਾਂਦਾ। ਹੋਰ ਆਖ ਨਾ ਸਕੈ ਕੋਏ, ਹੋਰ ਕੋਈ ਉਹਦੇ ਲੇਖੇ ਨੂੰ ਕਹਿ ਨਹੀਂ ਸਕਦਾ, ਬਹੁਤਾ ਕਰਮ ਲਿਖਿਆ ਨਾ ਜਾਏ। ਹੋਰ ਕੋਈ ਇਹ ਨਹੀਂ ਕਹਿ ਸਕਦਾ ਕਿ ਬੰਦ ਖਲਾਸੀ ਉਹਦੇ ਭਾਣੇ ਤੋਂ ਬਿਨਾਂ ਹੋ ਜਾਵੇਗੀ। ਕੋਈ ਕਹਿ ਸਕਦਾ ਕਿ ਉਹਦੇ ਭਾਣੇ ਮੰਨੇ ਤੋਂ ਬਿਨਾਂ ਬੰਦ ਖਲਾਸੀ ਹੋ ਜਾਵੇਗੀ ਆਪਣੀ? ਬੰਦ ਖਲਾਸੀ ਉਹਦੇ ਭਾਣੇ ਤੋਂ ਬਾਹਰ ਹੋ ਕੇ ਹੋ ਹੀ ਨਹੀਂ ਸਕਦੀ। ਕੋਈ ਉਹਦਾ ਲੇਖਾ ਨਹੀਂ ਕਹਿ ਸਕਦਾ। ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਖਾਇਕ ਦਾ ਅਰਥ ਹੈ ਮੂਰਖ, ਜੇ ਕੋਈ ਮੂਰਖ ਬੰਦਾ ਇਹ ਕਹੇ ਕਿ ਉਹਦੇ ਭਾਣੇ ਮੰਨੇ ਤੋਂ ਬਿਨਾਂ ਬੰਦ ਖਲਾਸੀ ਹੋ ਜਾਂਦੀ ਹੈ, ਜਾਂ ਮੈਂ ਜਾਣਦਾ ਸਾਰਾ ਕੁਛ, ਮੈਂ ਆਪ ਹੀ ਬ੍ਰਹਮ ਗਿਆਨੀ ਬਣ ਗਿਆ, ਮੈਂ ਆਪ ਹੀ ਸੁਤੰਤਰ ਹਾਂ, ਮੈਂ ਵਿਸ਼ਿਆਂ ਤੋਂ ਮੁਕਤ ਹੋ ਗਿਆ, ਜੇ ਕੋਈ ਕਹੇ ਮੇਰੀ ਬੰਦ ਖਲਾਸੀ ਹੋ ਗਈ, ਵਿਸ਼ਿਆਂ ਤੋਂ ਮੇਰੀ ਅਵਸਥਾ ਬਣ ਗਈ, ਝੂਠ ਬੋਲੀ ਜਾਵੇ, ਉਹ ਜਾਣੈ ਜੇਤੀਆਂ ਮੋਹ ਖਾਏ, ਉਹੀ ਜਾਣਦਾ ਉਹਦੇ ਮੂੰਹ ਤੇ ਫਿਰ ਜਿੰਨੀਆਂ ਪੈਣਗੀਆਂ ਲਾਂਤਾਂ ਜੁੱਤੀਆਂ, ਬਹੁਤ ਕੁਛ ਪੈਂਦਾ ਮੂੰਹ ਦੇ ਉੱਤੇ ਆ ਕੇ, ਫਿਰ ਥੁੱਕਾਂ ਪੈਂਦੀਆਂ ਨੇ, ਤਿੱਤ ਮੁੱਖ ਥੁੱਕਾਂ ਪਾਏ, ਲੋਕ ਥੁੱਕਦੇ ਵੀ ਨੇ, ਮਾਰ ਵੀ ਖਾਂਦੇ ਨੇ, ਮੂੰਹ ਵੀ ਕਾਲਾ ਕਰਾਉਂਦੇ ਨੇ, ਕਿਉਂਕਿ ਤੂੰ ਗਲਤ ਗੱਲ ਕਿਉਂ ਬੋਲੀ ਕਿ ਵਾਹਿਗੁਰੂ ਦੇ ਭਾਣੇ ਤੋਂ ਬਿਨਾਂ ਹੀ ਸਾਰਾ ਕੁਛ ਹੋ ਜਾਂਦਾ। ਵਾਹਿਗੁਰੂ ਦੇ ਭਾਣੇ ਵਿੱਚ ਹੀ ਸਾਰਾ ਕੁਛ ਹੁੰਦਾ। ਜਿਹੜਾ ਭਾਣੇ ਤੋਂ ਬਾਹਰ ਜਾਣ ਦਾ ਯਤਨ ਕਰਦਾ ਉਹ ਜਾਣਾ ਜੇਤੀਆਂ ਮੋਹ ਖਾਏ, ਉਹਨੂੰ ਹੀ ਪਤਾ ਫਿਰ ਉਹ ਕਿੰਨੀਆਂ ਮੂੰਹ ਦੇ ਉੱਤੇ ਜਮਦੂਤਾਂ ਦੀਆਂ ਮਾਰਾਂ ਸਹਾਰਦਾ, ਲਾਂਤਾਂ ਸਹਾਰਦਾ। ਸਤਿਗੁਰੂ ਮਹਾਰਾਜ ਕਹਿੰਦੇ ਆਪੇ ਜਾਣੈ ਆਪੇ ਦੇ, ਆਪ ਹੀ ਅਕਾਲ ਪੁਰਖ ਜਾਣੈ ਤੋਂ ਭਾਵ ਜਾਣੀ ਜਾਣੈ, ਅੰਤਰ ਜਾਮੀ ਹੈ, ਆਪ ਹੀ ਦੇਣ ਵਾਲਾ। ਦੱਦੇ ਨੂੰ ਇੱਕ ਲਾਂ ਹੁੰਦੀ ਤਾਂ ਕਹਿੰਦੇ ਆਪੇ ਜਾਣੈ ਆਪੇ ਦੇ, ਇੱਥੇ ਨਾਲ ਈੜੀ ਨੂੰ ਸਿਹਾਰੀ ਲਾਈ ਹੋਈ ਹੈ, ਇਸ ਕਰਕੇ ਆਪੇ ਜਾਣੈ ਆਪੇ ਦੇ। ਇਹ ਜਿਹੜੀ ਆਵਾਜ਼ ਕੱਢਣੀ ਈੜੀ ਦੀ ਨਾਲ, ਆਪੇ ਜਾਣੈ ਆਪੇ ਦੇ, ਆਪੇ ਹੀ ਰਾਵੇ। ਇਹ ਕਈ ਜਗ੍ਹਾ ਈੜੀ ਆਉਂਦੀ ਹੈ, ਇਹ ਥੋੜ੍ਹੀ ਨਾਲ ਬੋਲ ਕੇ ਜਾਣੀ, ਆਪੇ ਜਾਣ ਆਪੇ ਜਾਣੀ ਜਾਣ ਆਪੇ ਦੇਣ ਵਾਲਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਿਉਂਕਿ ਟਾਈਮ ਉੱਪਰ ਹੋ ਚੱਲਿਆ, ਇਸ ਕਰਕੇ ਇੱਥੇ ਹੀ ਬਹੁਤ ਆ। ਕੱਲ੍ਹ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਇਸ ਪੰਗਤੀ ਵਿੱਚ ਵੀ ਬਹੁਤ ਕੁਛ, ਆਪੇ ਜਾਣ ਆਪੇ ਦੇ, ਇੰਨੀ ਪੰਗਤੀ 'ਚ ਹੀ ਸਾਰਾ ਕੁਛ ਆ ਜਾਂਦਾ। ਸਾਰਾ ਹੀ ਸਿਧਾਂਤ ਹੈ, ਆਪੇ ਹੀ ਜਾਣਦਾ ਹੈ, ਆਪੇ ਹੀ ਦਿੰਦਾ। ਜਿਹਦੀ ਵੀ ਮੰਗ ਹੈ ਉਹ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਮਹਾਰਾਜ ਸਾਰਿਆਂ ਨੂੰ ਦਿੰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮਰਜ਼ੀ ਮੰਗ ਲਓ, ਪਰ ਕਹੋ ਭਾਈ ਸਾਰੇ ਮਿਲ ਕੇ ਵਾਹਿਗੁਰੂ।
ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਤਾਂਹੀਓ ਬਚਨ ਕੀਤਾ ਹੈ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ, ਇਸ ਤੋਂ ਉੱਤੇ ਹੁਣ ਹੋਰ ਕੁਛ ਨਹੀਂ ਹੈ। ਜਦ ਆਪ ਜੀ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ, ਸੋ ਇਸ ਤੋਂ ਥੱਲੇ ਸਾਰੇ ਬਾਕੀ ਥੱਲੇ ਹੀ ਥੱਲੇ ਨੇ। ਕਿਉਂਕਿ ਜਿਹੜਾ ਅਕਾਲ ਪੁਰਖ ਨੇ ਆਪਣਾ ਸਰਗੁਣ ਰੂਪ ਧਾਰਿਆ, ਚਾਹੇ ਉਹ ਨਿਰਗੁਣ ਰੂਪ ਹੈ ਚਾਹੇ ਉਹ ਸਰਗੁਣ ਰੂਪ ਹੈ, ਸਾਰਿਆਂ ਨਾਲੋਂ ਵੱਡੇ ਉਹ ਆਪ ਹੀ ਨੇ, ਉਹਨਾਂ ਨਾਲੋਂ ਵੱਡਾ ਹੋਰ ਕੋਈ ਨਹੀਂ। ਜਿਨ ਕੱਲ ਰਾਖੀ ਮੇਰੀ, ਜਿਨ੍ਹਾਂ ਨੇ ਕਲਯੁੱਗ ਦੇ ਸਮੇਂ ਵਿੱਚ ਮੇਰੀ ਇੱਜ਼ਤ ਪੈਜ ਪ੍ਰਤੱਗਿਆ ਰੱਖੀ ਹੈ, ਐਸੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਪੱਚੀਵੀਂ ਪੌੜੀ ਵਿੱਚ ਬਖਸ਼ਿਸ਼ਾਂ ਕਰ ਰਹੇ ਨੇ। ਬਹੁਤਾ ਕਰਮ ਲਿਖਿਆ ਨਾ ਜਾਏ। ਜਿਹੜਾ ਅਕਾਲ ਪੁਰਖ ਦੀ ਬਖਸ਼ਿਸ਼ ਹੈ ਉਸ ਨੂੰ ਕੋਈ ਲਿਖ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ। ਬਹੁਤਿਆਂ ਨੂੰ, ਕਿੰਨਿਆਂ ਨੂੰ ਕੁਛ ਬਖਸ਼ਿਸ਼ਾਂ ਕੀਤੀਆਂ, ਕਿੰਨਿਆਂ ਨੂੰ ਸੰਸਾਰ ਹੈ। ਕੋਈ ਯੋਧੇ ਮੰਗਦੇ ਨੇ, ਕੋਈ ਗਿਣਤੀਆਂ ਕਰਦੇ ਨੇ, ਕੋਈ ਮੁੱਕਰ ਜਾਂਦੇ ਨੇ, ਕੋਈ ਖਾਈ ਜਾਂਦੇ ਨੇ, ਕਈ ਦੁੱਖ ਭੁੱਖ ਵਿੱਚ ਹੀ ਮਾਰੇ ਜਾਂਦੇ ਨੇ। ਕਈਆਂ ਦੀ ਬੰਦ ਖਲਾਸੀ ਹੋ ਸਕਦੀ ਹੈ, ਉਹਦੇ ਭਾਣੇ ਅੰਦਰ ਹੋ ਵੀ ਜਾਂਦੀ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਸ ਦੀ ਸਿਫਤ ਨੂੰ ਹੋਰ ਕੋਈ ਕਹਿ ਨਹੀਂ ਸਕਦਾ, ਹੋਰ ਆਖ ਨਾ ਸਕੇ ਕੋਈ, ਹੋਰ ਕੋਈ ਕਹਿ ਨਹੀਂ ਸਕਦਾ। ਜੇ ਕੋ ਖਾਏ ਕੋ ਆਖਣ ਪਾਏ, ਜੇ ਕੋਈ ਮੂਰਖ ਕਹਿੰਦਾ ਵੀ ਹੈ ਉਹ ਜਾਣਾ ਜੇਤੀਆਂ ਮੂੰਹ ਖਾਏ, ਉਹ ਫਿਰ ਜਾਣਦਾ ਆਪਣੇ ਮੂੰਹ ਦੇ ਉੱਤੇ ਕਿੰਨੀ ਮਾਰ ਪੈਂਦੀ ਹੈ। ਕਿਉਂਕਿ ਆਪੇ ਜਾਣਾ ਆਪੇ ਦੇ, ਆਪੇ ਹੀ ਜਾਣ ਦੇ, ਜਾਣੀ ਜਾਣ ਨੇ, ਅੰਤਰ ਜਾਮੀ ਨੇ ਸੱਚੇ ਪਾਤਸ਼ਾਹ ਵੀ ਇਸ ਸਿੱਖ ਨੂੰ ਸੇਵਾ ਚ ਲਾਉਣਾ, ਇਹਨੂੰ ਹਲੇ ਬਾਣੀ ਚ ਲਾਉਣਾ, ਇਹਦੀ ਮਨ ਦੀ ਚੰਚਲਤਾ ਹੀ ਹਟਾਉਣੀ ਆ, ਇਹਦੇ ਔਗੁਣਾਂ ਨੂੰ ਦੂਰ ਕਰਨਾ, ਇਹਨੂੰ ਬ੍ਰਹਮ ਗਿਆਨ ਦੇਣਾ, ਇਹ ਸਿੱਖ ਨੂੰ ਸ਼ੁਭ ਗੁਣ ਦੇਣੇ ਨੇ, ਇਹ ਸਿੱਖ ਤੋਂ ਆਹ ਸੇਵਾ ਲੈਣੀ ਹੈ, ਸਭ ਜਾਣੀ ਜਾਣ ਨੇ। ਉਹਨਾਂ ਨੂੰ ਇਹ ਵੀ ਪਤਾ ਇਹਨੂੰ ਕਿੰਨੀ ਮਾਇਆ ਦੀ ਲੋੜ ਹੈ, ਇਹਨੂੰ ਕਿੰਨੇ ਪਦਾਰਥਾਂ ਦੀ ਲੋੜ ਹੈ, ਇਹਨੂੰ ਕਿੰਨੀ ਚੀਜ਼ ਦੀ ਲੋੜ ਹੈ। ਹਰ ਗੱਲ ਆਪੇ ਜਾਣੈ ਆਪੇ ਦੇ, ਇਹ ਇੱਕ ਗੱਲ ਵਿੱਚ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਨੇ। ਆਪੇ ਜਾਣੈ ਆਪੇ ਦੇ, ਆਪੇ ਹੀ ਜਾਣਦਾ ਆਪੇ ਦੇਵੇਗਾ। ਇਸ ਗੱਲ ਨੂੰ ਹੁਣ ਕੋਈ ਕੋਈ ਵਿਰਲਾ ਬੰਦਾ ਕਹਿੰਦਾ ਅੱਖ ਹੈ ਸੇ ਪੇ ਕੇ, ਅੱਖ ਹੈ ਕਹਿੰਦੇ ਹਨ ਕੋਈ ਕੋਈ ਸੇ ਉਹ ਬੰਦੇ ਪੇ ਬਹੁੜੋ, ਫੇਰ ਕੋਈ ਕੋਈ ਬੰਦਾ ਕਹਿੰਦਾ ਕਿ ਵਾਹਿਗੁਰੂ ਦੇ ਭਾਣੇ ਦੇ ਅੰਦਰ ਦੁੱਖ ਸੁੱਖ ਮਿਲਦਾ। ਇਸ ਗੱਲ ਨੂੰ ਕੋਈ ਕੋਈ ਬੰਦਾ ਕਹਿੰਦਾ ਕਿ ਆਪੇ ਜਾਣੈ ਆਪੇ ਦੇ, ਆਪੇ ਜਾਣਦਾ ਆਪੇ ਦਾਤਾਂ ਦੇਣ ਵਾਲਾ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਜਿਹਨੂੰ ਇਹ ਬਖਸ਼ਿਸ਼ ਕਰ ਦਿੰਦੇ ਨੇ ਵਾਹਿਗੁਰੂ, ਸਿਫਤ ਇਕੱਲਿਆਂ ਬਹਿ ਕੇ ਕਰਨੀ ਇਕਾਂਤ ਵਿੱਚ, ਸਾਲਾਹ ਸੰਗਤ ਵਿੱਚ ਬਹਿ ਕੇ ਹੁੰਦੀ ਸਾਲਾਹ। ਜੇ ਕੀਰਤਨ ਕਰਨਾ ਹੈ, ਕਥਾ ਕਰਨੀ ਹੈ, ਇਹ ਸਾਲਾਹ ਹੈ। ਸਲਾਹਤਾ ਕਰਨੀ, ਸਲਾਹਤਾ ਬਹੁਤੇ ਜਾਣੇ ਮਿਲ ਕੇ ਕਰਦੇ ਨੇ, ਸਿਫਤ ਇਕੱਲਾ ਬੰਦਾ ਕਰਦਾ ਹੈ। ਤੋ ਸੱਸੇ ਕੰਨਾ ਲੱਲੇ ਨੂੰ ਕੰਨਾ ਸਾਲਾਹ, ਇਹ ਅਰਬੀ ਦੇ ਵਿੱਚ ਇਹ ਸਾਲਾਹ ਅੱਖਰ ਕਲਿਆਣ ਨੂੰ ਕਿਹਾ। ਸਤਿਗੁਰੂ ਮਹਾਰਾਜ ਜਿਹਨੂੰ ਆਪਣੀ ਸਿਫਤ ਦਿੰਦੇ ਨੇ ਉਹਦੀ ਕਲਿਆਣ ਵੀ ਕਰ ਦਿੰਦੇ ਨੇ। ਇਸ ਕਰਕੇ ਜਿਹਨੂੰ ਜਿਹਨੂੰ ਵੀ ਅੱਜ ਤੱਕ ਸਿਫਤ ਦਿੱਤੀ ਹੈ, ਆਪਣੀ ਸਲਾਹਤਾ ਕਰਨੀ ਦਿੱਤੀ ਹੈ, ਜਾਂ ਸਿਫਤ ਸਲਾਹ ਇਕੱਠਾ ਕਰਾ ਕੀਰਤਨ ਕਰਨਾ, ਇਕੱਲਾ ਵੀ ਕਰਦਾ, ਦੋਨੋਂ ਚੀਜ਼ਾਂ ਇਕੱਠੀਆਂ ਨੇ, ਇਕੱਲਾ ਵੀ ਕੀਰਤਨ ਕਰਦਾ ਤੇ ਸਾਰੇ ਸੁਣਨ ਵਾਲੇ ਵੀ ਕਰਦੇ ਨੇ। ਇਸ ਤਰ੍ਹਾਂ ਸਿਫਤ ਸਲਾਹ ਹੋ ਜਾਂਦੀ ਪਰਮੇਸ਼ਰ ਦੀ ਕਥਾ ਦੇ ਵਿੱਚ ਵੀ, ਕੀਰਤਨ ਦੇ ਵਿੱਚ ਵੀ। ਨਾਨਕ ਪਾਤਸ਼ਾਹੀ ਪਾਤਸ਼ਾਹ, ਮਹਾਰਾਜ ਕਹਿੰਦੇ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਬਣ ਜਾਂਦਾ। ਦੁਨੀਆਂ ਦੇ ਬੜੇ ਬੜੇ ਬਾਦਸ਼ਾਹ ਵੀ ਉਹਦੇ ਅੱਗੇ ਝੁਕਣ ਲੱਗ ਜਾਂਦੇ ਨੇ। पात नाम जड़ा है तखत का है शाह उत्ते बैठन वाला है। दो वारी पातशाही एक बार आया एक बारी पातशाह वो पातशाहियां बहुवाचक है पातशाह एक है इस करके महाराज का इशारा इधर नूं है कि जिहड़े पात स्वरूप रूपी तखत का मालक बन जाता जदों जिहड़ा अपने अंदर स्वरूप है इस तखत का मालक जदों बन जाता है पात जो अकाल पुरख वाहेगुरु है शाह जिहड़ा स्वरूप रूपी तखत का मालक है जिहड़ा अंदर अपने विराजमान है जदों जीव जाके उस तखत के उत्ते बैठता तो यह भी पातशाह बन जाता है। सतगुरु महाराज ये कृपा करते हैं। कई गल्लां आपां सुनिया भी नहीं हुंदियां आपां नूं उल्टजियां लगदियां कि बंदा किवें अकाल पुरख वाहेगुरु ने भगत कबीर जी नूं जदों कृपा कीती भगत कबीर जी कहिंदे ने आप तो जाए चढ़े सिंघासन मिले हैं सारंग पानी राम कबीरा एक भय है कोई ना सकै पछानी। पातशाही पातशाह बन जांदा है दुनिया के अंदर तिना लोगों में सारिया नालों वड्डा जिहड़ा पातशाह वह विष्णु है। विष्णु नालों वड्डा पातशाह कोई नहीं होर उहदे नालों वड्डी शाणी जिहड़ी शाह है वह माया है। एक तो लक्ष्मी है विष्णु के घर वाली एक माया है जिहड़ी एका माई जुगत व्याई तीन चेले प्रवान माया इन्हां सारिआं दी शाह है उन्हूं शाह कहने शाणी अकाल पुरख के घर वाली ते अकाल पुरख हैगे ने पातशाह कहिंदे ने विष्णु वर्गे भी जिहड़े पातशाह ने बड़े बड़े वह भी उन्हूं पातशाह मानते ने अपना ब्रह्म ज्ञानी नूं जिहदे हिरदे च नाम बस जांदा है उहदे कोले सारे जणे आउंदे ने उन्हां दा सारा कोड़मा कुल कबीला सवेरे गुरमुखां नूं दर्शन देण आउंदा खड़ के बाणी सुण के जांदे ने खड़दे ने सारे आके परियां क्या देवते क्या दैंत क्या सब कोई आके ने आ सानू सुनाओ बाणी आ बाणी असी सुनना उन्हां नूं पता भी बाणी खड़ सुनदा वो कुछ नहीं कह रहे उन्हां नूं खड़ा है बाणी पढ़ी भोग पिया चले गए फिर होर आ गया फिर होर बाणी पढ़ लैंदे फिर होर सुनी जांदे ने भला तो अपना सारे ही चाहते ने ना हुण देवते बाणी पढ़ तो नहीं सकते पर वो कहने सुन तो सकते ना असीं कहने साडा भी भला होना चाहिए वह भी अपने वर्गे ही होंगे जूना इस करके सारे जाने भला चाहते ने रब के प्यारों को सारे जाने ही मत्था टेकन आते हैं पातशाह मानते ने उन्होंने भी धन है तू तू स्वरूप रूपी तखत की प्राप्ति कर ली जेड़ी सो इस करके सतगुरु महाराज सच्चे पातशाह ने पातशाही भगत जना को दित्तियां पातशाही भगतां नूं दित्ती है वड्याईयां वड्डियां भगतां नूं दित्तियां ने ਇਹ ਤਾਂ ਜਦੋਂ ਬੰਦੇ ਦੀ ਅਵਸਥਾ ਬਣਦੀ ਹੈ ਉਦੋਂ ਹੀ ਇਹਨਾਂ ਗੱਲਾਂ ਕਰਨ ਦਾ ਸਵਾਦ ਆਉਂਦਾ ਬਾਕੀ ਸਧਾਰਨ ਜੀਵ ਨੇ ਵਿਚਾਰੇ ਆਪਣੀ ਰੋਟੀ ਪਾਣੀ ਖਾਂਦੇ ਨੇ ਨਿਤਨੇਮ ਕਰ ਲਿਆ ਬਾ ਠੀਕ ਹੈ ਇਹਨਾਂ ਨੂੰ ਇਹਨਾਂ ਕੁ ਗੱਲਾਂ ਦੇ ਗਿਆਨ ਹੁੰਦਾ ਇਦੋਂ ਜ਼ਿਆਦਾ ਗਿਆਨ ਨਹੀਂ ਹੁੰਦਾ ਜਦੋਂ ਉੱਪਰਲੇ ਗਿਆਨ 'ਚ ਚਲੇ ਜਾਂਦੇ ਨੇ ਗਿਆਨ ਖੰਡਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਉਦੋਂ ਜਾ ਕੇ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਵੀ ਰੱਬ ਦੇ ਪਿਆਰਿਆਂ ਦੇ ਸਿਰ ਦੇ ਉੱਤੇ ਕਿੰਨਾ ਵੱਡਾ ਛਤਰ ਝੂਲਦਾ ਜਦ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਕੋਲ ਗੁਰੂ ਰਾਮਦਾਸ ਜੀ ਸੇਵਾ ਕਰ ਰਹੇ ਵੱਡੇ ਵੱਡੇ ਟੋਕਰੇ ਮਿੱਟੀ ਦੇ ਕੱਢ ਕੇ ਲਿਆਂਦੇ ਬੌਲੀ ਸਾਹਿਬ ਚੋਂ ਤਾਂ ਉਸ ਵਕਤ ਲਾਹੌਰ ਤੋਂ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਦੇ ਬਜ਼ੁਰਗ ਰਿਸ਼ਤੇਦਾਰ ਕੋਈ ਤਾਏ ਕੋਈ ਚਾਚੇ ਕੋਈ ਕੁਛ ਉਹ ਅੱਗੇ ਜਾ ਰਹੇ ਗੰਗਾ ਯਾਤਰਾ ਆ ਕੇ ਮਹਾਰਾਜ ਦੇ ਕੋਲੇ ਬਿਨਾਂ ਮੱਥਾ ਟੇਕਿਆਂ ਰਾਮ ਰਾਮ ਕਹਿ ਕੇ ਬਹਿ ਗਏ। ਗੁਰੂ ਅਮਰਦਾਸ ਮਹਾਰਾਜ ਮਿੱਠੜੇ ਸੁਭਾਅ 'ਚ ਬੋਲਦੇ ਆਓ ਭਾਈ ਲਾਹੌਰ ਤੋਂ ਆਏ ਹੋ ਹਾਂ ਮਹਾਰਾਜ ਜੇ ਸਾਡਾ ਇੱਥੇ ਬੱਚਾ ਹੈ ਭਾਈ ਜੇਠਾ ਉਹਦਾ ਨਾਮ ਹੈ ਤਾਂ ਉਹ ਇੱਥੇ ਸੇਵਾ ਕਰਦਾ ਤੁਹਾਡੇ ਪਾਸ ਤੁਹਾਡਾ ਰਿਸ਼ਤੇਦਾਰ ਵੀ ਬਣ ਗਿਆ ਹੈ ਮਹਾਰਾਜ ਕਹਿੰਦੇ ਹਾਂ ਉਹ ਤੁਹਾਨੂੰ ਮਿਲਾ ਕੇ ਲਿਆਉਂਦੇ ਉਹ ਜਦੋਂ ਕੁਦਰਤੀ ਕਿਤੇ ਬਾਹਰ ਆਏ ਉਦੋਂ ਮਹਾਰਾਜ ਜੀ ਬੜਾ ਵੱਡਾ ਟੋਕਰਾ ਮਿੱਟੀ ਦਾ ਚੁੱਕ ਕੇ ਸਿਰ 'ਤੇ ਲਿਆ ਰਹੇ ਉਹ ਸਾਰੇ ਸੋਢੀ ਕਹਿਣ ਲੱਗੇ ਮਹਾਰਾਜ ਆਹ ਤੁਸੀਂ ਚੰਗਾ ਕੰਮ ਨਹੀਂ ਕੀਤਾ ਸਾਡੇ ਬੱਚੇ ਕਿਤੇ ਐਂ ਟੋਕਰੇ ਚੱਕਦੇ ਫਿਰਦੇ ਨੇ ਸਾਡੇ ਬੱਚੇ ਕਿਤੇ ਐਂ ਕੰਮ ਕਰਦੇ ਫਿਰਦੇ ਅਸੀਂ ਤਾਂ ਮਜ਼ਦੂਰ ਰੱਖ ਕੇ ਕੰਮ ਕਰਾਉਂਦੇ ਤੁਸੀਂ ਤਾਂ ਸਾਡਾ ਬੱਚਾ ਹੀ ਰੋਲਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਟੋਕਰਾ ਨਹੀਂ ਹੈ ਧਿਆਨ ਨਾਲ ਦੇਖੋ ਜਦ ਹੋਰ ਨੇੜੇ ਹੋ ਕੇ ਦੇਖਿਆ ਜਿੱਡਾ ਵੱਡਾ ਟੋਕਰਾ ਸੀ ਉਨਾ ਵੱਡਾ ਸੋਨੇ ਦਾ ਛਤਰ ਮਹਾਰਾਜ ਦੇ ਸਿਰ ਤੇ ਦਿਖਾ ਦਿੱਤਾ। ਕਹਿੰਦੇ ਦੇਖ ਲਓ ਸਾਹਮਣੇ ਦੇਖ ਲਓ ਟੋਕਰਾ ਹੈ। ਉਹ ਤਾਂ ਦੇਖਦਿਆਂ ਸਾਰੇ ਇੱਕਦਮ ਸੁੰਨ ਹੋ ਗਏ ਵੀ ਇਹ ਤਾਂ ਹੋਰ ਹੀ ਕੁਛ ਨਜ਼ਰ ਆ ਰਿਹਾ ਸਾਨੂੰ, ਪ੍ਰਕਾਸ਼ ਹੀ ਪ੍ਰਕਾਸ਼ ਦਿਖਾ ਦਿੱਤਾ। ਕਹਿੰਦੇ ਇਹ ਤੁਹਾਡਾ ਭਾਈ ਜੇਠਾ ਜਿਹੜਾ ਨਾ, ਇਹ ਸਾਡਾ ਚੌਥਾ ਸਰੂਪ ਹੋਵੇਗਾ। ਇਹ ਤਾਂ ਤੁਹਾਡੇ ਘਰ ਵਿੱਚ ਆਏ ਨੇ, ਅਕਾਲ ਪੁਰਖ ਚਰਨ ਪਾਏ ਨੇ, ਸਾਡਾ ਆਪਣਾ ਸਰੂਪ ਹੈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਪਾਤਸ਼ਾਹੀ ਪਾਤਸ਼ਾਹ ਬਣਾ ਦਿੰਦੇ ਨੇ, ਮਾਲਕ ਬਣਾ ਦਿੰਦੇ ਨੇ। ਆਪ ਤਾਂ ਹੈਗੇ ਹੀ ਹੈਗੇ ਮਾਲਕ, ਉਹਨਾਂ ਦੀ ਮਾਲਕੀ ਨੂੰ ਕੋਈ ਖੋ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਮਾਲਕੀ ਕੋਈ ਹੋਰ ਲੈ ਸਕਦਾ? ਪਰ ਆਪਣੇ ਪਿਆਰਿਆਂ ਨੂੰ ਵੀ ਆਪਣੇ ਵਰਗੇ ਹੀ ਪਾਤਸ਼ਾਹ ਬਣਾ ਦਿੰਦੇ ਨੇ, ਉਹਨਾਂ ਨੂੰ ਵੀ ਆਪਣੀ ਸਿਫਤ ਸਲਾਹ ਦੇ ਕੇ ਪਾਤਸ਼ਾਹ ਬਣਾ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਤਿੰਨਾਂ ਲੋਕਾਂ ਦੀ ਪਾਤਸ਼ਾਹੀ ਬਾਬਾ ਬੁੱਢਾ ਜੀ ਨੂੰ ਦੇ ਦਿੱਤੀ ਮਹਾਰਾਜ ਨੇ, ਭਾਈ ਪਾਰੋ ਨੂੰ ਦੇ ਦਿੱਤੀ, ਭਾਈ ਬਿਧੀ ਚੰਦ ਨੂੰ ਦੇ ਦਿੱਤੀ। ਉਹ ਹੁਣ ਵੀ ਉਹਨਾਂ ਕੋਲ ਪਾਤਸ਼ਾਹੀ ਹੈ ਤਿੰਨਾਂ ਲੋਕਾਂ ਦੀ, ਉਹ ਜਿੱਥੇ ਜੀ ਕਰੇ ਜਾ ਸਕਦੇ ਨੇ। ਕਈ ਵਾਰ ਆਪਾਂ ਕਹਿੰਦੇ ਫਲਾਨਾ ਤਾਂ ਸੱਚਖੰਡ ਚਲੇ ਗਏ ਮਹਾਤਮਾ, ਉਹ ਸੱਚਖੰਡ ਨਹੀਂ, ਉਹ ਬੰਨੇ ਹੋਏ ਨੇ ਸੱਚਖੰਡ। ਉਹ ਤਿੰਨਾਂ ਲੋਕਾਂ 'ਚ ਜਦ ਚਿੱਤ ਕਰੇ ਘੁੰਮ ਜਾਂਦੇ ਨੇ, ਜਦ ਜੀ ਕਰੇ ਕੋਈ ਯਾਦ ਕਰਦਾ ਉੱਥੇ ਗੇੜਾ ਲਾ ਜਾਂਦੇ ਨੇ, ਉਹ ਕੋਈ ਬੰਨੇ ਨਹੀਂ ਹੋਏ। ਜਿਵੇਂ ਪਰਮੇਸ਼ੁਰ ਵਿਆਪਕ ਹੋ ਜਾਂਦਾ, ਇਸ ਤਰ੍ਹਾਂ ਰੱਬ ਦੇ ਪਿਆਰੇ ਵੀ ਵਿਆਪਕ ਹੋ ਜਾਂਦੇ ਨੇ ਤੇ ਪਾਤਸ਼ਾਹੀ ਭਗਤ ਜਨਾਂ ਨੂੰ ਦੇ ਦਿੰਦੇ ਨੇ ਮਹਾਰਾਜ ਜੀ। ਮਹਾਰਾਜ ਜੀ ਇੰਨਾ ਕੁਛ ਪ੍ਰਾਪਤ ਜਿਹੜਾ ਹੁੰਦਾ ਉਹਨਾਂ ਨੂੰ ਐਡੇ ਵੱਡੇ, ਉਹਨਾਂ ਕੋਲ ਜਿਹੜੇ ਅਕਾਲ ਪੁਰਖ ਦੇ ਗੁਣ ਨੇ, ਸਤਿਗੁਰੂ ਮਹਾਰਾਜ ਜਿਹੜੇ ਗੁਣ ਉਹਨਾਂ ਨੂੰ ਬਖਸ਼ ਛਾਪ ਕਰਦੇ ਹੋ, ਉਹ ਗੁਣਾਂ ਦਾ ਵੀ ਵਰਣਨ ਕਰਦੇ ਹੋ? ਮਹਾਰਾਜ ਕਹਿੰਦੇ ਕੁਛ ਨਹੀਂ ਵਰਣਨ ਹੋ ਸਕਦਾ, ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ। ਅਮੁੱਲ ਗੁਣ ਜਿਹੜੇ ਗੁਣ ਨੇ ਨਾ, ਅਮੋਲਕ ਨੇ, ਜਿਹੜੇ ਗੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਆਪਣੇ ਸਿੱਖ ਨੂੰ। ਸਤਿਗੁਰੂ ਜੀ ਬਖਸ਼ਿਸ਼ ਸਿੱਖ ਨੂੰ ਸਿੱਧੀ ਵੀ ਕਰ ਦਿੰਦੇ ਨੇ, ਕਿਸੇ ਮਹਾਤਮਾ ਰਾਹੀਂ ਵੀ ਕਰ ਦਿੰਦੇ ਨੇ, ਜਾਂ ਸੰਗਤ ਵਿੱਚੋਂ ਵੀ ਕਰ ਦਿੰਦੇ ਨੇ। ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਕੁ ਕਿਰਪਾ ਹੋਣੀ ਹੈ, ਨਾਲੇ ਕਈਆਂ 'ਤੇ ਕਿਰਪਾ ਕਿਵੇਂ ਕਿਵੇਂ ਲਿਖੀ ਹੁੰਦੀ। ਜਿਵੇਂ ਦੋ ਦੋ ਰਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਰੋਮ ਰੋਮ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ। ਦੋ ਦੋ ਰਾਣੀ ਕਹਿੰਦੀ ਮਹਾਰਾਜ ਮੇਰੇ ਪਤੀ ਦੇਵ ਤਾਂ ਫਿਰ ਖਾਲੀ ਰਹਿ ਗਏ ਦੋਦਾ, ਇਹਨਾਂ 'ਤੇ ਨਹੀਂ ਕਿਰਪਾ ਹੋਵੇਗੀ? ਮਹਾਰਾਜ ਕਹਿੰਦੇ ਇਹਨਾਂ 'ਤੇ ਕਿਰਪਾ ਹੋਏਗੀ ਤੁਹਾਡੇ ਤੋਂ। ਦੋ ਦੋ ਰਾਣੀ, ਜਦ ਇਹਨੂੰ ਨਾਮਦਾਨ ਦੇਣਾ ਤੈਂ ਦੇਣਾ। ਇਸ ਕਰਕੇ ਨਾਮਦਾਨ ਦਿੰਦੇ ਤਾਂ ਸਤਿਗੁਰੂ ਹੀ ਨੇ, ਦਿੰਦੇ ਨੇ ਪੰਜਾਂ ਪਿਆਰਿਆਂ ਰਾਹੀਂ, ਗੁਰਸਿੱਖ ਦੇ ਰਾਹੀਂ ਬਖਸ਼ਿਸ਼ ਕਰਵਾ ਦਿੰਦੇ ਨੇ ਆਪ ਹੀ। ਵਡਿਆਈ ਦਿੱਤੀ ਬਾਬਾ ਬੁੱਢਾ ਜੀ ਨੂੰ, ਦਿੱਤਾ ਸਭ ਕੁਛ ਆਪ ਹੀ ਆ, ਵਡਿਆਈਆਂ ਆਪ ਹੀ ਦਿੰਦੇ ਨੇ, ਕਰਨ ਕਰਾਉਣ ਵਾਲੇ ਸਾਰਾ ਕੁਛ ਆਪ ਹੀ ਨੇ। ਅਮੁੱਲ ਗੁਣ, ਜਦੋਂ ਸਤਿਗੁਰੂ ਮਹਾਰਾਜ ਕੋਲ ਗੁਰਸਿੱਖ ਆਉਂਦਾ, ਇਹ ਜਿਹੜੇ ਅਮੁੱਲ ਗੁਣ ਨੇ ਸਤਿਗੁਰੂ ਜੀ ਦੇ, ਇਹਨਾਂ ਦੀ ਕੋਈ ਆਪਾਂ ਸਿਫਤ ਨਹੀਂ ਕਰ ਸਕਦੇ। ਕਿੱਡੇ ਵੱਡੇ ਗੁਣ ਨੇ, ਝੂਠ ਛੱਡ ਜਾਓ ਸੱਚ ਲੈ ਜਾਓ, ਕਾਮ ਛੱਡ ਜਾਓ ਵਸਤੂ ਵਿਚਾਰ ਲੈ ਜਾਓ, ਕ੍ਰੋਧ ਛੱਡ ਜਾਓ ਸ਼ਾਂਤੀ ਲੈ ਜਾਓ, ਮੋਹ ਛੱਡ ਜਾਓ ਪਿਆਰ ਲੈ ਜਾਓ ਗੁਰਾਂ ਦਾ, ਹੰਕਾਰ ਛੱਡ ਜਾਓ ਤੇ ਸ਼ੁੱਧ ਹੰਕਾਰ ਲੈ ਜਾਓ। ਇਸ ਕਰਕੇ ਲੋਭ ਛੱਡ ਕੇ ਇੱਥੇ ਤੇ ਸ਼ਾਂਤੀ ਲੈ ਜਾਓ, ਲੋਭ ਛੱਡ ਕੇ ਸੰਤੋਖ ਲੈ ਜਾਓ। ਇਹ ਕਿਤੇ ਛੋਟੇ ਜਿਹੇ ਗੁਣ ਨੇ, ਜੇ ਸੱਤ ਸੰਤੋਖ ਦਇਆ ਧਰਮ ਵਿਚਾਰ ਸਿੱਖ ਨੂੰ ਦਿੱਤੇ ਹੈ, ਇਹ ਕਿਤੇ ਛੋਟੀ ਜਿਹੀਆਂ ਗੱਲਾਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਜਿਹੜੀ ਤਿੰਨ ਪ੍ਰਕਾਰ ਨਾਲ ਚੀਜ਼ ਅਮੁੱਲ ਹੋ ਸਕਦੀ ਹੈ। ਇੱਕ ਤਾਂ ਜਿਵੇਂ ਅਮੁੱਲ ਚੀਜ਼ ਉਹਨੂੰ ਕਹਿੰਦੇ ਨੇ ਜਿਵੇਂ ਕਿਸੇ ਪਿਆਰ ਨਾਲ ਕਿਸੇ ਨੇ ਕੋਈ ਆਪਾਂ ਨੂੰ ਵਸਤੂ ਦੇ ਦਿੱਤੀ, ਕੋਈ ਕਹੇ ਭਈ ਇਹ ਚੀਜ਼ ਬੜੀ ਸੋਹਣੀ ਹੈ, ਤੂੰ ਮੈਨੂੰ ਦੇ ਕੇ ਵੀ ਇਹ ਨਹੀਂ ਦੇ ਸਕਦਾ, ਕਿਉਂ ਭਈ ਇਹ ਤਾਂ ਮੈਨੂੰ ਕਿਸੇ ਨੇ ਗਿਫਟ ਦਿੱਤਾ, ਇਸ ਕਰਕੇ ਇਹ ਬੜੀ ਅਮੋਲਕ ਚੀਜ਼ ਹੈ ਮੈਂ ਦੇ ਨਹੀਂ ਸਕਦਾ। ਦੂਸਰੇ ਪ੍ਰਕਾਰ ਦੀ ਅਮੋਲਕ ਚੀਜ਼ ਹੁੰਦੀ ਹੈ ਜਿਹੜੀ ਆਪਾਂ ਧਨ ਦੇ ਨਾਲ, ਬੁੱਧੀ ਨਾਲ, ਵਿੱਦਿਆ ਨਾਲ ਪ੍ਰਾਪਤ ਨਾ ਕਰ ਸਕਦੇ ਹੋਈਏ, ਉਹਨੂੰ ਅਮੋਲਕ ਵਸਤੂ ਕਹਿੰਦੇ ਨੇ। ਜਿਹੜੀ ਧਨ ਨਾਲ ਨਾ ਮਿਲੇ, ਵਿੱਦਿਆ ਨਾਲ ਨਾ ਮਿਲੇ, ਇਸ ਪ੍ਰਕਾਰ ਜਿਹੜੀ ਹੈ ਇਹ ਕੋਈ ਵਸਤੂ ਕਿਸੇ ਵੀ ਤਰੀਕੇ ਨਾਲ ਨਾ ਮਿਲੇ। ਹੁਣ ਇੱਕ ਚੀਜ਼ ਐਸੀ ਹੈ ਜਿਹੜੀ ਹੋਰ ਬਿਲਕੁਲ ਕਿਸੇ ਤਰੀਕੇ ਨਾਲ ਮਿਲਦੀ ਹੀ ਨਹੀਂ, ਜਿਹੜੀ ਸਿਰਫ ਤੇ ਸਿਰਫ ਸਤਿਗੁਰੂ ਹੀ ਦੇ ਸਕਦੇ ਨੇ, ਬਸ ਨਾਮ ਹੋਰ ਕੋਈ ਨਹੀਂ ਦੇ ਸਕਦਾ, ਨਾਮ ਸਿਰਫ ਸਤਿਗੁਰੂ ਹੀ ਦੇ ਸਕਦੇ ਹਨ, ਕੋਈ ਨਹੀਂ ਦਿੰਦਾ। ਪਰ ਬੜੇ ਬੜੇ ਪ੍ਰਮਾਣ ਮੇਰੇ ਕੋਲ ਐਸੇ ਪਏ ਨੇ, ਤੁਸੀਂ ਸੁਣ ਕੇ ਹੈਰਾਨ ਹੋ ਜਾਵਾਂ। ਗੁਰਦਾਸਪੁਰ ਜ਼ਿਲ੍ਹੇ ਚ ਜਦੋਂ ਉਹ ਲੋਕਾਂ ਨੂੰ ਇਹ ਬੜੇ ਬੜੇ ਟੱਬ ਭਰ ਕੇ ਕੱਚੀ ਲੱਸੀ ਉਹਨਾਂ ਦੇ ਵਿੱਚ ਬਸ ਫੂਕ ਮਾਰ ਦੇਣੀ, ਆਹ ਬਣ ਗਿਆ ਅੰਮ੍ਰਿਤ ਛਕ ਲਓ ਬਈ, ਫਿਰ ਖੂਹ ਦੇ ਵਿੱਚ ਫੂਕ ਮਾਰਤੀ, ਇੱਥੋਂ ਪੀ ਲਓ ਬਣ ਗਿਆ ਬਈ ਅੰਮ੍ਰਿਤ। ਦਾੜੀ ਦੂੜੀ ਉਹਨਾਂ ਦੀ ਕੱਟੀ ਹੁੰਦੀ ਸੀ, ਮਾੜੀ ਮੋਟੀ ਰਿੱਧੀਆਂ ਸਿੱਧੀਆਂ ਸੀ ਉਹਨਾਂ ਚ, ਨਲਕੇ ਚ ਫੂਕ ਮਾਰਤੀ, ਬਾਬਿਆਂ ਦੇ ਨਲਕਾ ਵੀ ਅੰਮ੍ਰਿਤ ਬਣਾਤਾ। ਉਹ ਜਦ ਚੜ੍ਹਾਈ ਕਰ ਗਏ, ਹੁਣ ਉਹ ਚੜ੍ਹਾਈ ਕਰਕੇ ਗਤੀ ਨਾ ਹੋਈ ਤੇ ਮੁੜ ਕੇ ਘੁੰਮਦੇ ਫਿਰਨ ਕਿਸੇ ਮਹਾਤਮਾ ਕੋਲ ਆ ਕੇ ਖੜ ਗਏ, ਕਹਿੰਦੇ ਮੇਰਾ ਤਾਂ ਭਲਾ ਹੀ ਨਹੀਂ। ਕਹਿੰਦੇ ਭਲਾ ਕਿਵੇਂ ਹੋਣਾ ਤੇਰਾ, ਤੂੰ ਸਾਰੀ ਜ਼ਿੰਦਗੀ ਤਾਂ ਲੋਕਾਂ ਨੂੰ ਕਿਰਾਏ ਪਾਉਂਦਾ ਰਿਹਾ, ਆਹ ਕੱਚੀ ਲੱਸੀ ਤੇਰੀ ਕਿਤੇ ਅੰਮ੍ਰਿਤ ਬਣ ਜਾਂਦੀ ਆ। ਝਾੜਿਆ ਚੰਬਿਆ ਚੰਗਾ, ਫਿਰ ਜਾ ਕੇ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਨੂੰ ਮਿਲ ਕੇ ਕਹਿਣ ਲੱਗਿਆ, ਉਹ ਸਾਰੇ ਅੰਮ੍ਰਿਤ ਛਕ ਲਓ, ਅੰਮ੍ਰਿਤ ਮੈਂ ਤਾਂ ਬੇਗਤਾ ਤੁਰਿਆ ਫਿਰਦਾ। ਹੁਣ ਘੁਮਾਉਣਾ ਵਾਲੇ ਸੰਤਾਂ ਦੇ ਲੜਕੇ ਨੇ ਅੱਗੇ ਅੰਮ੍ਰਿਤ ਛਕਿਆ, ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ। ਹੁਣ ਅੱਗੇ ਹੁਣ ਉਹ ਆਪਣੀ ਸੰਗਤ ਨੂੰ ਵੀ ਕਹਿੰਦੇ ਨੇ ਵੀ ਅੰਮ੍ਰਿਤ ਛਕ ਲਓ, ਨਹੀਂ ਤਾਂ ਬੇਗਤੇ ਮਰ ਜਾਓਗੇ। ਉਹ ਜਿਹੜਾ ਕਹਿੰਦਾ ਸੀ ਮੈਂ ਗੁਰੂ ਹਾਂ, ਅਸੀਂ ਉਦੋਂ ਉਹਨੂੰ ਕਹਿੰਦੇ ਹੁੰਦੇ ਸੀ ਬਈ ਸੰਤ ਜੀ ਆਹ ਜਿਹੜਾ ਤੁਸੀਂ ਫੂਕਾਂ ਮਾਰਦੇ ਨਾ, ਖੂਹ ਚ ਫੂਕ ਮਾਰਤੀ, ਕਿੰਨੀ ਹਾਸੇ ਦੀ ਗੱਲ, ਖੂਹ ਚ ਫੂਕ ਖੇ ਮਾਰਤੀ, ਅੰਮ੍ਰਿਤ ਬਣਾਤਾ, ਪੀ ਲਓ ਬਈ। ਲੋਕ ਵੀ ਝੱਲੇ ਹੋ ਕੇ ਉਹਦੇ ਮਗਰ ਲੱਗੇ ਰਹੇ ਤੇ ਅੱਜ ਉਹ ਬੇਗਤਾ ਤੁਰਿਆ ਫਿਰਦਾ, ਉਹਦੀ ਕਲਿਆਣ ਨਹੀਂ ਹੋਈ। ਅੱਜ ਉਹੀ ਕਹਿੰਦਾ ਉਹ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ ਤਾਂ ਭਲਾ ਹੋਣਾ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਗੁਣਾਂ ਨੂੰ ਤਾਂ ਆਪਾਂ ਕਥਨ ਕਰ ਹੀ ਨਹੀਂ ਸਕਦੇ। ਜਿੰਨੇ ਗੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੇ ਨੇ, ਜਿੰਨੇ ਗੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਸਤਿਗੁਰੂ ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ। ਜਿੰਨੇ ਗੁਣ ਆਪਾਂ ਨੂੰ ਦਿੱਤੇ ਨੇ ਖਾਲਸੇ ਨੂੰ, ਇੰਨੇ ਗੁਣ ਕਿਸੇ ਕੋਲ ਨਹੀਂ ਹੈ। ਕੋਈ ਵੀ ਧਰਮੀ ਬੰਦਾ ਹੋਵੇ ਦੁਨੀਆਂ ਚ, ਉਹ ਸਿੱਖ ਦੇ ਅੱਗੇ ਜ਼ਰੂਰ ਝੁਕੂਗਾ। ਉਹ ਜੇ ਜ਼ਰੂਰ ਕਹੂਗਾ ਵੀ ਜਿੰਨਾ ਕੁਝ ਤੁਹਾਨੂੰ ਦਿੱਤਾ ਇੰਨਾ ਸਾਨੂੰ ਨਹੀਂ ਦਿੱਤਾ। ਖਾਲਸੇ ਨੂੰ ਦੋ ਪਦਵੀਆਂ ਦਿੱਤੀਆਂ ਨੇ ਮਹਾਰਾਜ ਨੇ। ਕੋਈ ਬੜਾ ਤਕੜਾ ਨਿਰਮਲਾ ਸੰਤ ਮਹਾਤਮਾ ਸੀ,